ਸ਼ਲੋਕ ਮਹੱਲਾ ਦੂਜਾ। ਨਾਨਕ ਅੰਧਾ ਹੋਏ ਕੈ ਰਤਨਾ ਪਰਖਣ ਜਾਏ, ਰਤਨਾ ਸਾਰ ਨਾ ਜਾਣਈ, ਆਵੇ ਆਪ ਲਖਾਈ।
ਵੀ ਕਹਿੰਦੇ ਨੇ ਵੀ ਅੰਧਾ ਤਾਂ ਹੋਵੇ ਉਹ ਬੰਦਾ, ਪਰਖਣ ਜਾਵੇ ਰਤਨ ਬਾਜ਼ਾਰ ਚ ਵੀ ਮੈਂ ਪਛਾਣ ਕੇ ਦਊਂਗਾ ਰਤਨ ਠੀਕ ਕਿਹੜਾ ਗਲਤ ਕਿਹੜਾ। ਰਤਨਾ ਦੀ ਪਰਖ ਕਰਨ ਚਲਿਆ ਜਾਵੇ, ਰਤਨਾ ਸਾਲ ਨਾ ਜਾਣੀ, ਰਤਨ ਦੀ ਤੁਹਾਨੂੰ ਖਬਰ ਨਹੀਂ ਹੈ ਹੋਣੀ, ਰਤਨ ਦੀ ਸਮਝ ਤੁਹਾਨੂੰ ਆਉਣੀ ਨੀ, ਜੋ ਕੇ ਦੇਖੂ ਨਾ ਉਹ ਦਿਖਦਾ ਤਾਂ ਉਹਨੂੰ ਹੈ ਨੀ, ਆਵੇ ਆਪ ਲਿਖਾਏ। ਲੇਕਿਨ ਦੂਜਿਆਂ ਨੂੰ ਜ਼ਰੂਰ ਪਤਾ ਲੱਗ ਜੂ, ਇਹਨਾਂ ਪਬਲਿਕ ਨੂੰ ਜ਼ਰੂਰ ਪਤਾ ਲੱਗ ਜੂ ਵੀ ਇਹਨਾਂ ਪਾਰਖੂ ਕਿੱਥੋਂ ਆ ਗਿਆ। ਜਿਹੜੇ ਗੁਰਬਾਣੀ ਦੀ ਵਿਆਖਿਆ ਕਰ ਰਹੇ ਨੇ ਨਾ, ਉਹਨੇ ਉਸ ਵੇਲੇ ਵੀ ਕਰ ਰਹੇ ਸੀ ਗੁਰਬਾਣੀ ਦੀ ਗਲਤ ਵਿਆਖਿਆ, ਜਾਂ ਗੁਰਬਾਣੀ ਦੇ ਮੁਕਾਬਲੇ ਤੇ ਹੋਰ ਬਾਣੀ ਉਚਾਰਨ ਕਰਦੇ ਤੇ ਰੀਸੇ ਕੱਚ ਕੱਚ ਬੋਲਦੇ ਸੀ, ਇਹ ਉਹਨਾਂ ਨੂੰ ਗੱਲ ਕਹੀ ਹੋਈ ਹੈ। ਅੱਜ ਸਾਡੇ ਵੀ ਇਹਨੇ ਗਿਆਨ ਦੀ ਅੱਖ ਤੋਂ ਉਹਨੇ ਸੱਚ ਪਛਾਣਿਆ ਨੀ, ਜਿਹਨਾਂ ਨੇ ਸੱਚ ਨੂੰ ਜਾਣਿਆ ਨੀ, ਉਹਨੇ ਨੇ ਖਸਮੋ ਕੁੱਥੇ ਹੋਏ ਨੇ, ਜਿਹੜੇ ਸੱਚ ਤੋਂ ਕੁੱਤੇ ਹੋਏ ਨੇ ਉਹਨੇ ਨੇ ਬੁੱਲੇ ਜਾਂਦੇ। ਉਹੀ ਟੀਕਾਕਾਰ ਨੇ, ਉਹੀ ਪ੍ਰਚਾਰਕ ਨੇ, ਕਹਿੰਦੇ ਉਹ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਇਹਨੇ ਨੇ, ਐਸੀ ਗੱਲ ਕੋਈ ਨੀ, ਦੇਰ ਸਵੇਰ ਪਤਾ ਲੱਗ ਜਾਂਦਾ ਸਭ ਨੂੰ। ਜੇ ਰਤਨਾ ਦੀ ਪਾਠ ਕਰਨ ਜਾਵੇ, ਜੇ ਗੁਰਬਾਣੀ ਦੇ ਟੀਕੇ ਲਿਖਣ ਲੱਗ ਜਾਵੇ, ਪ੍ਰਚਾਰ ਕਰਨ ਲੱਗ ਜਾਵੇ, ਕਿਤਾਬਾਂ ਲਿਖ ਮਾਰੇ, ਉਹ ਪਰਖੇ ਹੁੰਦੀ ਹੈ ਰਤਨਾ ਦੀ ਕੀਤੀ, ਉਹ ਜਿਹੜਾ ਹੁੰਦਾ ਆਉਣ ਵਾਲੀ ਜਨਰੇਸ਼ਨ ਨੂੰ ਪਤਾ ਲੱਗ ਜਾਂਦਾ ਵੀ ਗਲਤ ਇਹਨਾਂ ਨੇ ਕੀਤਾ, ਠੀਕ ਨੀ ਲਿਖਿਆ। ਹਾਂਜੀ।
ਮਹੱਲਾ ਦੂਜਾ। ਰਤਨਾ ਕੇਰੀ ਗੁਥਲੀ, ਰਤਨੀ ਖੋਲੀ ਆਏ, ਵੱਖਰ ਤੈ ਵਣਜਾਰਿਆ, ਦੋਹਾਂ ਰਹੀ ਸਮਾਏ।
ਰਤਨਾ ਕਿਹੜੀ ਗੁਥਲੀ, ਜਿਹੜੀ ਰਤਨਾ ਦੀ ਜਿਹਦੇ ਵਿੱਚ ਰਤਨ ਤੇ ਨਾ ਗੁਥਲੀ ਦੇ ਵਿੱਚ, ਜਦ ਖੋਲੀ ਕੀ ਨੇ, ਜਿਹੜਾ ਜਿਹਦੇ ਅੰਦਰ ਰਤਨ ਸੀ, ਅੰਦਰ ਅਸਲ ਦੇ ਵਿੱਚ ਉਹਦੇ ਅੰਦਰ ਸੀ ਗੁਥਲੀ ਰਤਨ, ਮਤ ਵਿੱਚ ਰਤਨ ਜਵਾਹਰ ਮਾਣਕ, ਮਤ ਵਿੱਚ ਰਤਨ ਜੀ ਨੇ ਗੁਰਮਤ ਲੈ ਲਈ, ਰਤਨ ਜਵਾਹਰ ਮਾਣਕ ਉਹਦੇ ਅੰਦਰ ਹੋ ਗਏ, ਗੁਣ ਪੈਦਾ ਹੋ ਗਏ, ਜਿਹੜੇ ਗੁਣ ਨੇ ਗੁਰਮਤ ਦੇ ਰਤਨ ਦੇ ਸਾਰੇ, ਇਹ ਗੁਣਾਂ ਦੀ ਗੁਥਲੀ ਜਦ ਖੋਲੀ ਰਤਨਾ ਕਿਹੜੀ,
ਰਤਨੀ ਖੋਲੀ ਆਏ,
ਰਤਨੀ ਨੇ ਖੋਲੀ, ਜਿਹੜਾ ਰਤਨ ਰੱਖਦਾ ਉਹ ਰਤਨੀ ਹੈ, ਰਤਿਆ ਹੋਇਆ ਨਾਮ ਦੇ ਰੰਗ ਨਾਲ ਜਿਹੜਾ ਰਤਨੀ ਹੈ, ਉਹਨੇ ਜਦ ਆ ਕੇ ਖੋਲੀ ਗੱਲ, ਜਦ ਉਹਦੀ ਵਿਚਾਰ ਦੱਸੀ। ਹਾਂਜੀ।
ਵੱਖਰ ਤੈ ਵਣਜਾਰਿਆ, ਦੋਹਾਂ ਰਹੀ ਸਮਾਏ।
ਵੱਖਰ ਤੈ ਵਣਜਾਰਿਆ, ਵਣਜਾਰੇ ਵੀ ਖੁਸ਼ ਹੋ ਗਏ, ਉਹਨਾਂ ਨੇ ਜਿਹਨਾਂ ਨੇ ਪਰਖ ਲਈ ਉਹਨਾਂ ਨੇ ਵਣਜ ਲਈ, ਪਾਰਖੂ ਸੀ ਜਿਹੜੇ ਵਣਜਣ ਵਾਲੇ ਉਹ ਵੀ ਸੰਤੁਸ਼ਟ ਹੋ ਗਏ, ਤੇ ਜਿਹੜਾ ਦੇਣ ਵਾਲਾ ਸੀ ਉਹ ਸੰਤੁਸ਼ਟ ਹੋ ਗਿਆ, ਦੋਏ ਸੰਤੁਸ਼ਟ ਹੋ ਗਏ।
ਦੋਹਾਂ ਰਹੀ ਸਮਾਏ, ਸਮਾਏ ਦਾ ਕੀ ਭਾਵ ਬਣਦਾ ਜੀ?
ਦੋਹਾਂ ਦੀ ਜਿਹੜੀ ਸੀ ਨਾ ਭਟਕਣਾ, ਭਟਕਦੀ ਸੀ ਜਿਹੜੀ ਸੁਰਤੀ ਆਪਣੇ ਅੰਦਰ ਸਮਾ ਗਈ, ਇੱਕ ਗਿਆ ਮਨ ਸਾਰਿਆਂ ਦਾ,
ਨਾਲ ਇਹ ਸਿੱਧ ਹੋ ਗਿਆ ਕਿ ਇਹ ਰਤਨ ਜਿਹੜੇ ਗਿਆਨ ਪਦਾਰਥ ਹੈ ਜੀ।
ਹਾਂਜੀ ਹਾਂ, ਗੁਣ ਨੇ ਜਿੰਨੇ ਸਾਰੇ ਰਤਨ, ਮਤ ਵਿੱਚ ਰਤਨ ਜੋ ਹਰ ਮਾਨਕ, ਸਿੱਖਿਆ ਦੇ ਵਿੱਚ ਰਤਨ ਜਿੰਨੇ ਗੁਣ ਨੇ ਸਾਰੇ ਰਤਨੇ ਨੇ। ਹਾਂਜੀ।
ਜਿਨ ਗੁਣ ਪੱਲੇ ਨਾਨਕਾ, ਮਾਨਕ ਵਣਜੈ ਸੋਏ।
ਜਿਨ੍ਹਾਂ ਗੁਣ ਪੱਲੇ ਨਾਨਕਾ, ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਦੇ ਪੱਲੇ ਗੁਣ ਹੈ, ਜਿਨ੍ਹਾਂ ਦੇ ਅੰਦਰ ਗੁਣ ਹੈਗੇ ਨੇ, ਜਿਨ੍ਹਾਂ ਨੇ ਗੁਰਮਤਿ ਧਾਰਨ ਕਰ ਲਈ ਉਹਨਾਂ ਦੇ ਅੰਦਰ ਗੁਣ ਹੈ, ਮਾਨਕ ਵਣਜੈ ਸੋਏ, ਉਹੀ ਮਾਨਕ ਮੋਤੀਆਂ ਦਾ ਵਪਾਰ ਕਰਦੇ ਨੇ, ਕੌਣ ਕਰ ਲੂਗਾ, ਇਹ ਤਾਂ ਕੌਡੀਆਂ ਦੇ ਵਪਾਰੀ ਨੇ, ਹੀਰਾ ਜਨਮ ਬੋਲਾ ਕੌਡੀ ਬਦਲੇ ਜਾਏ, ਇਹ ਤਾਂ ਜਨਮ ਨੂੰ ਕੌਡੀ ਬਦਲੇ ਦੇ ਦਿੰਦੇ ਨੇ, ਇਹ ਰਤਨਾਂ ਨੂੰ ਦੀ ਸਾਰ ਕੀ ਜਾਣਨ, ਜਿਹੜੇ ਰਤਨਾਂ ਦੀ ਸਾਰ ਜਾਣਦੇ ਨੇ ਉਹ ਕੌਡੀ ਜਨਮ ਹੈ ਨਾ, ਜਿਹੜਾ ਮਿੱਟੀ ਦੀ ਕੌਡੀ, ਮਿੱਟੀ ਦਾ ਜਿਹੜਾ ਸਰੀਰ ਹੈ ਕੌਡੀ ਹੈ, ਇਹਦੇ ਬਰਾਬਰ ਰਤਨ ਲੈਂਦੇ ਨੇ, ਫਿਰ ਉਹਨਾਂ ਦਾ ਬਣਜ ਠੀਕ ਹੈ। ਹਾਂਜੀ।
ਰਤਨਾ ਸਾਰ ਨਾ ਜਾਣਨੀ, ਅੰਧੇ ਵੱਤੈ ਲੋਈ।
ਜਿਹਨਾਂ ਨੂੰ ਗੁਣਾਂ ਦਾ ਪਤਾ ਹੀ ਨਹੀਂ ਹੈ, ਰਤਨਾਂ ਦਾ ਅਸਲ ਦੇ ਵਿੱਚ ਤਾਂ ਗੁਣ ਰਤਨ ਨੇ, ਆ ਜਿਹੜੇ ਬਾਹਰ ਪੱਥਰ ਦੇ ਰਤਨ ਇਕੱਠੇ ਕਰਨ ਲੱਗ ਗਏ ਤਾਂ ਮੂਰਖ ਨੇ, ਦੁਨਿਆਵੀ ਲੋਕ ਨੇ, ਇਹ ਪਾਤਸ਼ਾਹ ਵੀ ਕਹਾਉਂਦੇ ਨੇ, ਰਾਜੇ ਵੀ ਕਹਾਉਂਦੇ ਨੇ, ਗੁਰਬਾਣੀ ਨਹੀਂ ਬਣਦੀ, ਉਹ ਸਿਲਸਾਹ ਪਾਤਸ਼ਾਹ ਨੇ ਜਿਹੜੇ ਜਿਸ ਨੂੰ ਬਖਸ਼ੇ ਸਿਲਸਿਲਾ, ਨਾਨਕ ਪਾਤਸ਼ਾਹ ਹੀ ਪਾਤਸ਼ਾਹ, ਉਹ ਇਹਨਾਂ ਦੇ ਵੀ ਪਾਤਸ਼ਾਹ ਨੇ, ਉਹ ਜਿਹੜੇ ਇਹਨਾਂ ਕੋਲ ਗੁਣ ਰੂਪੀ ਰਤਨ ਨੇ, ਉਹ ਆ ਦੂਏ ਰਤਨਾਂ ਦੀ ਨੀ ਉਹਨਾਂ ਨੂੰ ਲੋੜ ਹੁੰਦੀ, ਇਹਨਾਂ ਦੀ ਕੀਮਤ ਨਹੀਂ ਉਹਨਾਂ ਦੇ ਖਾਤਰ ਕੁਛ ਵੀ ਪੱਥਰ ਨੇ। ਹਾਂਜੀ
ਠੀਕ ਹੈ। ਕਹਿਣ ਦਾ ਭਾਵ ਇਹੀ ਹੈ ਕਿ ਜੋ ਬਾਹਰਲੇ ਪਦਾਰਥ ਹੈ ਉਹ ਤਾਂ ਪੱਥਰ ਹੈ, ਅੰਨੇ ਲੋਕ ਇਕੱਠੇ ਕਰਦੇ ਉਹਨਾਂ ਨੂੰ। ਹਾਂਜੀ
ਹਾਂਜੀ ਹਾਂਜੀ। ਬਾਹਰਲੀ ਮਾਇਆ, ਨਾਮ ਧਨ ਜਿਹੜਾ ਅਸਲੀ ਧਨ ਹੈ, ਗਿਆਨੀਆਂ ਦਾ ਧਨ ਨਾਮ ਹੈ, ਜਿਹੜੇ ਗਿਆਨੀ ਨੇ ਉਹਨਾਂ ਨੇ ਤਾਂ ਧਨ ਮੰਨਿਆ ਹੀ ਨਾਮ ਨੂੰ, ਹੋਰ ਧਨ ਮੰਨਿਆ ਹੀ ਕੋਈ ਨੀ। ਦੁਨੀਆਂ ਨੇ ਦੂਆ ਧਨ ਮੰਨਿਆ, ਅਗਿਆਨੀਆਂ ਨੇ। ਅਗਿਆਨੀ ਅੰਧਾ ਹੁੰਦਾ ਹੀ ਹੁੰਦਾ, ਅੰਧੇ ਤੋਂ ਸ਼ੁਰੂ ਹੋਈ ਹੈ ਗੱਲ। ਅਗਿਆਨੀ ਅੰਧਾ ਵੀ ਹੁੰਦਾ, ਮੂਰਖ ਵੀ ਹੁੰਦਾ, ਸਾਰੇ ਗੁਣ ਹੁੰਦੇ ਨੇ ਅਗਿਆਨੀ ਚ। ਅਗਿਆਨੀ ਦੇ ਆਪਣੇ ਗੁਣ ਨੇ, ਅਸੀਂ ਉਹਨੂੰ ਔਗਣ ਕਹਿ ਦਿੰਦੇ ਹਾਂ। ਪੰਡਿਤ ਦੇ ਹਿਸਾਬ ਨਾਲ ਗੁਣੇ ਨੇ, ਪੰਡਿਤ ਨੇ ਤਾਂ ਜਿਹੜਾ ਰੇਜੋ ਤਮੋ ਸਤੋ ਜਾ ਇਹਨੂੰ ਗੁਣ ਮੰਨ ਲਿਆ। ਇਹ ਤਿੰਨੇ ਔਗਣ ਨੇ, ਗੁਣ ਹੈ ਨੀ। ਇਹ ਤਿੰਨ ਔਗਣ ਨੇ, ਤਿੰਨੇ ਛੱਡਣ ਨੂੰ ਕਿਹਾ ਹੋਇਆ। ਗੁਣ ਬੇਟੇ ਖਾਈਏ ਸਾਰ, ਕਹਿੰਦੇ ਜੇ ਸਾਰ ਭੋਜਨ ਖਾਣਾ ਨਾ, ਇਹ ਤਿੰਨੇ ਗੁਣ ਮਿਟਾਓ। ਮਿਟਾਈ ਦੇ ਗੁਣ ਹੁੰਦੇ ਨੇ, ਮਿਟਾਈ ਦੇ ਔਗਣ ਹੁੰਦੇ ਨੇ। ਔਗਣ ਮਿਟਾਈ ਦੇ ਨੇ, ਗੁਣ ਨੀ ਮਿਟਾਈ ਦੇ। ਹਾਂਜੀ।
ਪੌੜੀ ਨੌ ਦਰਵਾਜੇ ਕਾਇਆ ਕੋਟ ਹੈ, ਦਸਵੇਂ ਗੁਪਤ ਰਖੀਜੈ, ਬਜਰ ਕਪਾਟ ਨਾ ਖੁੱਲਣੀ, ਗੁਰ ਸ਼ਬਦ ਖੁਲੀਜੈ।
ਨੌ ਦਰਵਾਜੇ ਨੇ ਸਰੀਰ ਦੇ ਬਾਹਰ ਲੈ ਦੇ, ਅੰਦਰ ਇਹਦੇ ਕਾਇਆ ਦੂਈ ਹੈ, ਸੂਖਮ ਸਰੀਰ ਹੈ, ਉਹਦਾ ਇੱਕ ਗੁਪਤ ਦਰਵਾਜਾ, ਉਹ ਨੀ ਖੁੱਲਦਾ ਹੈਗਾ। ਨੌ ਤਾਂ ਆਪਾਂ ਖੋਲਦੇ ਰਹਿੰਦੇ ਹਾਂ, ਨੌ ਤਾਂ ਖੁੱਲੇ ਹੀ ਨੇ, ਪਰ ਗਰਭ ਦੇ ਵਿੱਚ ਨੌਵੇਂ ਬੰਦ ਹੁੰਦੇ ਨੇ, ਇਸ ਕਰਕੇ ਲੋਕ ਹੋਰ ਹੈ। ਗਰਭ ਦੇ ਵਿੱਚ ਦਸਵਾਂ ਹੀ ਖੁੱਲਾ ਹੁੰਦਾ, ਜਿੱਥੇ ਤੁਸੀਂ ਰਸ ਆਉਂਦਾ ਉੱਥੇ ਤੁਸੀਂ ਉਹ ਆਇਆ, ਉਹ ਦਰਵਾਜੇ ਤੁਸੀਂ ਪ੍ਰਵੇਸ਼ ਕੀਤਾ ਉਹਨੇ ਜੀਵ ਨੇ, ਉਹ ਦਰਵਾਜੇ ਤੁਸੀਂ ਪ੍ਰਵੇਸ਼ ਕੀਤਾ ਮਾਤਾ ਦੇ ਗਰਭ ਚੋਂ ਇੱਧਰ। ਕੌਣ ਗੁਪਤਾ ਕੰਢ ਦਿੱਤੀ ਹੈ ਨਾ, ਉਹ ਖੋਲਣਾ, ਉਹ ਖੋਲਣਾ ਹੁਣ ਹੋਰ ਤਰੀਕੇ ਨਾਲ ਖੋਲਣਾ, ਉਹ ਨੀ ਖੋਲਣਾ ਉੱਥੇ ਦੀ ਬੰਦ, ਜਿੱਥੇ ਦੀ ਕੀਤਾ ਬੰਦ, ਮਾਇਆ ਵਾਲਾ ਗੇਟ ਕੀਤਾ, ਦੂਆ ਨੀ ਕੀਤਾ। ਇਹ ਦਰਵਾਜੇ ਨੌ ਤਾਂ ਹੈਗਾ ਹੀ ਨੇ ਸ਼੍ਰੀ ਦੇ, ਦਸਵਾਂ ਗੁਪਤ ਹੈ, ਉਹ ਖੁੱਲਦਾ ਨੀ ਹੈਗਾ। ਕਹਿੰਦੇ ਖੁੱਲੂ ਕਿਵੇਂ, ਗੁਪਤ ਸ਼ਬਦ ਖੁੱਲੀ ਜਾ, ਉਪਦੇਸ਼ ਨਾਲ ਖੁੱਲਣਾ ਉਹ, ਜਦ ਉਹ ਦਰਵਾਜਾ ਖੁੱਲਣਾ ਹੈ, ਜਦ ਅਕਲ ਨੇ ਕਹਾਂ ਤੁਰਨਾ, ਅਕਲ ਬੰਦ ਹੈ, ਅਕਲ ਬੰਦ ਹੈ। ਅਕਲ ਜੇ ਫਿਰਦੀ ਹੈ ਨੌ ਦੁਆਰਿਆਂ ਚ ਫਿਰਦੀ ਹੈ, ਮਾਇਆ ਦੇ ਅੰਦਰ ਫਿਰਦੀ ਹੈ, ਬਾਹਰ ਨਹੀਂ ਜਾ ਸਕਦੀ। ਜਦ ਮਾਇਆ ਤੋਂ ਬਾਹਰ ਜਾਣਾ, ਦਸਵਾਂ ਖੁੱਲੂਗਾ ਤਾਂ ਮਾਇਆ ਤੋਂ ਪਰੇ ਜਾਊਗੀ। ਨੌ ਤਾਂ ਮਾਇਆ ਦੇ ਵਿੱਚ ਖੁੱਲਦੇ ਨੇ, ਮਾਇਆ ਦੇ ਵਿੱਚ ਬੰਦ ਹੁੰਦੇ ਨੇ, ਮਾਇਆ ਦੇ ਵਿੱਚ ਖੁੱਲਦੇ ਨੇ। ਦਸਵਾਂ ਮਾਇਆ ਤੋਂ ਪਰੇ ਜਾ ਕੇ ਖੁੱਲਦਾ, ਉਹ ਖੁੱਲਿਆ, ਉਹ ਦੂਏ ਲੋਕ ਦਾ ਦਰਵਾਜ਼ਾ, ਦੂਏ ਲੋਕ ਚ ਲੈ ਜਾਂਦਾ। ਬਾਰਡਰ ਤੇ ਹੁੰਦਾ ਨੀ, ਉਧਰ ਤਾਲ ਕੀ ਹੈ, ਵਿਚਾਲੇ ਗੇਟ ਹੈ, ਗੇਟ ਖੋਲਿਆ ਪਾਕਿਸਤਾਨ ਜਾਵੜ ਚਾਹੇ ਇੱਧਰ ਜਾਵੜ, ਦੋ ਮੈਨ ਲੈਂਡ ਹੁੰਦਾ ਨਾ, ਵਿਚਾਲੇ ਕਿਸੇ ਦੀ ਵੀ ਨੀ ਜ਼ਮੀਨ ਹੁੰਦੀ, ਲਕੀਰ ਤੇ ਜੀਰੋ, ਇਹਦਾ ਜੀਰੋ ਤੇ ਬੈਠਾ ਜਾ ਕੇ। ਨਾਨਕ ਬੁੱਧਾ ਕਰਤਾ ਹਾਂ ਜਿੱਥੇ ਮਿਰਤ ਨੇ ਜਨਮ ਜਿਹੜਾ।
ਇਹ ਦੱਸੋ ਵੀ ਜਿਹੜਾ ਨੌ ਦਰਵਾਜੇ ਹੈ, ਇਹ ਕਾਇਆ ਕੋਟ ਦੇ ਨਾਲ ਜੁੜੇ ਹੈ ਕਿ ਕਾਇਆ ਕੋਟ ਜਿਹੜਾ ਹੈ ਉਹ ਦਸਵੇਂ ਗੁਪਤ ਰਖੀਜੇ ਨਾਲ ਜੁੜਿਆ? ਜਦ ਆਪਾਂ ਪੜ੍ਹਦੇ ਹਾਂ
ਸਰੀਰ ਤੇ ਆਪਾਂ ਕੋਈ ਕੋਟ ਚਾਰ ਦੀਵਾਰੀ ਕੀਤੀ ਹੈ ਬਾਹਰ, ਪਰ ਆਪਣਾ ਹੈਗਾ ਕਿਲਾ ਘਰ, ਇਹ ਬਾਹਰਲਾ ਜਿਹੜਾ ਕੋਟ ਹੈ ਇਹਦੇ ਨੌ ਦਰਵਾਜੇ ਨੇ, ਇਹ ਨੌ ਤੇ ਲੋੜ ਹੈ, ਇਹਨੂੰ ਦੇਖਣਾ ਪੈਂਦਾ ਬਾਹਰ ਮਾਇਆ ਦੇ ਵਿੱਚ, ਜਾਂ ਮਾਇਆ ਚ ਦੇਖਦਾ, ਮਾਇਆ ਚ ਨੂੰ ਖੁੱਲਦੇ ਨੇ ਨੌਵੇਂ ਦਰਵਾਜੇ। ਜੇ ਤਾਂ ਮਾਇਆ ਨਾਲ ਸੁਰਤ ਮਾਇਆ ਚ ਜੁੜੀ ਰਹੂਗੀ, ਇਹਦੀ ਮਾਇਆ ਦੇ ਵਿੱਚ ਮਰਦਾ ਹੈ, ਮਾਇਆ ਤੇ ਉੱਤੇ ਕਾਲ ਹੈ ਨਾ ਅਸਰ। ਜੇ ਮਾਇਆ ਨਾਲ ਜੁੜੇ ਹੀ ਨਾ, ਹੈ ਮਾਇਆ ਵੱਲ ਝਾਕੇ ਹੀ ਨਾ, ਤਾਂ ਵੀ ਮਾਇਆ ਦੇ ਲੋੜਾਂ ਪੂਰੀਆਂ ਕਰਨੀਆਂ ਠੇਕਾ ਪਰਮੇਸ਼ਰ ਦਾ, ਇਹਦਾ ਆਪਣਾ ਠੇਕਾ ਨਹੀਂ ਹੈ, ਇਹਨੂੰ ਸ਼ਾਇਦ ਇਸ ਗੱਲ ਦੀ ਸਮਝ ਨਹੀਂ ਹੈ। ਸਰਬ ਕੀ ਚਿੰਤਾ ਜਿਸ ਮਨ ਮਾਇਆ ਜਦ ਕਿਹਾ ਸੀ, ਇਸੇ ਫਿਰਤਾ ਕੋਈ ਨਾ ਹੈ ਜਦ ਕਿਹਾ ਸੀ।
ਜੀਵ ਨੇ ਤਾਂ ਕੋਸ਼ਿਸ਼ ਕਰਨੀ ਹੈ ਵੀ ਮੇਰਾ ਦਸਵਾਂ ਜਿਹੜਾ ਗੁਪਤ ਹੈ ਇਹ ਖੁੱਲ ਜਾਵੇ।
ਨੌ ਦਰਵਾਜਿਆਂ ਨੇ ਜੋ ਵੀ ਪ੍ਰਾਪਤੀ ਹੈ, ਸਾਨੂੰ ਪਹਿਲਾਂ ਪ੍ਰਾਪਤੀ ਦੋ ਦਰਵਾਜਿਆਂ ਦੀ ਲੋੜ ਹੈ, ਅੱਖਾਂ ਦੀ ਔਰ ਕੰਨਾਂ ਦੀ, ਇਹਨਾਂ ਦੋਹਾਂ ਨੂੰ ਹਦਾਇਤ ਹੈ। ਇਹ ਸਰਬ ਨੂੰ ਮੇਰੇ ਸੱਚੇ ਸੁਣਨੇ ਨੂੰ ਪਠਾਏ, ਸੱਚੇ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਪਰ ਕੀ ਅਸੀਂ ਇਹੀ ਕੰਮ ਕਰਦੇ ਹਾਂ ਇਹਨਾਂ ਨਾਲ? ਇਹ ਨੇਤਰੋ ਮੇਰੇ ਔਰ ਤੁਮੇ ਜੋ ਤਰੀ ਹਰ ਬਿਨਾਂ ਵੱਲ ਦੇਖੋ ਕੋਈ, ਬਾਕੀ ਦਰਵਾਜਿਆਂ ਸਰੀਰ ਦੀ ਖੁਰਾਕ ਜਾਣੀ, ਸਰੀਰ ਦੀ ਕਮੀ ਪੂਰੀ ਹੋਣੀ, ਉਹ ਇਹਦੇ ਨਾਲ ਸੰਬੰਧ ਹੈ। ਮੈਲ ਦਾ ਖਾਰਜ ਹੋਣਾ, ਤੂੰ ਤਾਂ ਹੀ ਖਾਣਾ, ਸਾਡੇ ਗਿਆਨ ਨਾਲ ਇਹਨਾਂ ਦੋਹਾਂ ਚੀਜ਼ਾਂ ਦਾ ਸੰਬੰਧ ਹੈ, ਹੋਰ ਕੋਈ ਸੰਬੰਧ ਨਹੀਂ। ਸਾਡੇ ਮਤਲਬ ਦੋ ਚੀਜ਼ਾਂ ਨੇ, ਸਰੀਰ ਹੈ, ਬਾਕੀ ਸਰੀਰ ਦੀਆਂ ਲੋੜਾਂ ਵਾਸਤੇ ਨੇ।
ਇਹ ਦੋਹੇ ਦਰਵਾਜਿਆਂ ਵਾਸਤੇ ਹੀ ਕਿਹਾ ਹੈ, ਪੜ੍ਹਨ ਸੁਣਨ ਕੋ ਬਾਣੀ ਹੈ ਜੀ।
ਹਾਂ, ਹੁਣ ਦੋ ਅੱਖਾਂ ਨੇ ਦੋ ਕੰਨ ਨੇ, ਇਸ ਕਰਕੇ ਚਾਰ ਹੋ ਗਏ ਦਰਵਾਜੇ।
ਹਾਂਜੀ,
ਬਾਕੀ ਤਿੰਨ ਤਾਂ ਸਰੀਰ ਵਾਸਤੇ ਨੇ, ਸਾਹ ਆਉਣਾ ਵੀ ਜ਼ਰੂਰੀ ਹੈ, ਨੱਕ ਜਾਂ ਮੂੰਹ, ਉਹ ਵੀ ਲੋੜ ਹੈ, ਪੀਣਾ ਖਾਣਾ, ਫਿਰ ਮੈਲ ਦਾ ਖਾਰਜ ਹੋਣਾ, ਇਹ ਤਾਂ ਇਹੀ ਹੈ ਇਨਲੈਟ ਆਊਟਲੈਟ।
ਠੀਕ ਹੈ ਜੀ। ਬਜਰ ਕਪਾਟ ਨਾ ਖੁੱਲਣੀ, ਗੁਰ ਸ਼ਬਦ ਖੁਲੀਜੈ।
ਬਜਾਰ ਹੁੰਦਾ ਜਦ ਜਿਹਨੂੰ ਨਹੀਂ ਲੱਗਦੀ ਕਪਾਟ ਨੂੰ, ਇਹਦਾ ਮਤਲਬ ਪਰਮ ਦੇ ਪੜਦੇ, ਪਰਮ ਜਿਹੜਾ ਲੋਕ ਤੋਂ ਪਰੇ ਹੈ। ਜੇ ਜਦ ਗਿਆਨ ਨੂੰ ਨੀ ਲੱਗਦੀ ਤੇ ਭਰਮ ਨੂੰ ਨੀ ਜਦ ਲੱਗਦੀ, ਭਰਮ ਵੀ ਪੁਰਾਣਾ ਨੀ ਹੁੰਦਾ, ਜਦਾ ਭਰਮ ਦੇ ਵਿੱਚ ਫਸਿਆ ਹੋਇਆ, ਭਰਮ ਪੁਰਾਣਾ ਹੋ ਕੇ ਆਪੇ ਲੈ ਜਾਂਦਾ, ਨਹੀਂ ਸੱਚ ਵੀ ਨੀ ਪੁਰਾਣਾ ਹੁੰਦਾ, ਭਰਮ ਵੀ ਪੁਰਾਣਾ ਨੀ ਹੁੰਦਾ, ਹਮੇਸ਼ਾ ਦੋਏ ਰਹਿੰਦੇ ਨੇ, ਭਰਮ ਕਰਕੇ ਸੰਸਾਰ ਪੈਦਾ ਹੁੰਦਾ।
ਠੀਕ ਹੈ, ਇਹਨੂੰ ਬਾਜ਼ਾਰ ਪੜ੍ਹਨਾ ਹੈ ਜੀ। ਠੀਕ ਹੈ,
ਬਾਜ਼ਾਰ
ਕਪਾਟ ਨਾ ਖੁੱਲਣੀ, ਗੁਰ ਸ਼ਬਦ ਖੁੱਲੀ ਜੈ।
ਗੁਰ ਸ਼ਬਦ ਕਲੀਜਾ ਗੁਰ ਉਪਦੇਸ਼ ਨਾ ਖੁੱਲੂਗਾ, ਸਮਝ ਆਊਗੀ, ਸਮਝ ਦਾ ਵਿਸ਼ਾ ਹੈ।
ਅਨਹਦ ਵਾਜੇ ਧੁਨੀ ਵੱਜਦੇ, ਗੁਰ ਸ਼ਬਦ ਸੁਣੀਜੈ, ਤਿੱਤ ਘੱਟ ਅੰਤਰ ਚਾਨਣਾ, ਕਰ ਭਗਤੀ ਮਿਲੀਜੈ।
ਅਨਹਦ ਧੁਨੀ ਪੈਦਾ ਹੁੰਦੀ ਹੈ ਜਾਂ ਤੁਰਕੀ ਬਾਣੀ ਪ੍ਰਗਟ ਹੁੰਦੀ ਹੈ ਜਾਂ ਸ਼ਬਦ ਗੁਰੂ ਪ੍ਰਗਟ ਹੁੰਦਾ, ਅਨਹਦ ਵਾਜੇ ਧੁਨੀ ਵੱਜਦੇ, ਉਹਦੀ ਬਗੈਰਤਾ ਧੁਨੀ ਵੱਜਦੇ, ਗੁਰ ਸ਼ਬਦ ਸੁਣੀਜੈ, ਉਹੀ ਗੁਰ ਸ਼ਬਦ ਸੁਣਦਾ, ਉਹ ਸਮਝ ਲਓ ਉਹੀ ਤੁਰਕੀ ਬਾਣੀ ਸੁਣਦੀ ਹੈ, ਉਹੀ ਗੁਰ ਸ਼ਬਦ ਹੈ, ਗੁਰ ਸ਼ਬਦ ਸੁਣੀਜੈ। ਫੇਰ ਉਹ ਉਚਾਰਨ ਕੀਤਾ ਹੈ, ਆਦਾ ਉਚਾਰਨ ਕੀਤਾ ਹੈ, ਗੁਰ ਸ਼ਬਦ ਸੁਣੀਜੈ, ਚਿੱਤ ਕਰ ਅੰਤਰ ਚਾਨਣਾ, ਕਰ ਭਗਤ ਮਿਲੀਜੈ। ਉਹਦੇ ਵਿੱਚ ਚਾਨਣਾ ਹੁੰਦਾ, ਜਿੱਥੇ ਕੁਛ ਵੱਜਦਾ ਉਹਨੂੰ ਸੁਣਦਾ, ਉਹ ਪ੍ਰਗਟ ਕਰਦਾ, ਉੱਥੇ ਚਾਨਣ ਦਾ ਸਬੂਤ ਹੈ। ਜੇ ਚਾਨਣ ਲਾਲਟਣ ਦੇ ਅੰਦਰ ਹੈ ਤਾਂ ਚਾਨਣ ਬਾਹਰ ਵੀ ਹੁੰਦਾ, ਜੇ ਬਲਬ ਦੇ ਚਾਨਣ ਅੰਦਰ ਹੈ ਤਾਂ ਬਾਹਰ ਵੀ ਬਖੇਰਦਾ ਹੀ ਹੈ, ਚਾਨਣ ਰੱਖ ਨਹੀਂ ਸਕਦਾ ਅੰਦਰ, ਬਾਹਰ ਬਿਖਰਦਾ ਹੀ ਬਿਖਰਦਾ। ਕਰ ਭਗਤ ਮਲੀਜਾ, ਉਹ ਭਗਤੀ ਕਰਦਾ ਹੁੰਦਾ, ਉਹੀ ਭਗਤੀ ਕਰਦਾ, ਭਗਤੀ ਕਰਕੇ ਮਲੀਜਾ ਮਿਲ ਜਾਂਦਾ, ਕਿਹਦੇ ਨਾਲ, ਸਾਰਿਆਂ ਨਾਲ ਮਿਲ ਜਾਂਦਾ, ਜਿੱਥੇ ਜੀਵ ਨੇ ਲੋਕ ਪ੍ਰਲੋਕ ਦੇ ਸਾਰੇ ਸਾਰਿਆਂ ਨਾਲ ਮਿਲ ਜਾਂਦਾ, ਉਹ ਸਾਰਿਆਂ ਨੂੰ ਆਪਣਾ ਸਮਝਦਾ।
ਅੱਛਾ, ਪਹਿਲਾਂ ਮਨ ਨੂੰ ਚਿੱਤ ਨੂੰ ਮਿਲ ਜਾਂਦਾ, ਫਿਰ ਜਿਹੜਾ ਮਨ ਚਿੱਤ ਮਿਲਿਆ ਹੋਵੇ ਸਭ ਨੂੰ ਮਿਲ ਜਾਂਦਾ ਹੈ ਜੀ,
ਜਦ ਬੈਰੀ ਬਗਾਨਾ ਹੈ ਹੀ ਨੀ ਕੋਈ, ਮਲੀਜੇ ਹੀ ਹੈ, ਜੇ ਵਾਕਿਆ ਅੰਦਰ ਉਹ ਮੰਨਿਆ ਹੋਇਆ ਫਿਰ ਮਿਲਿਆ ਵੀ ਹੋਇਆ।
ਠੀਕ ਹੈ ਜੀ, ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੈ ਜੀ,
ਸਭਨਾ ਕਾ ਪਿਆਰਾ।
ਸਭ ਮਹਿ ਏਕ ਵਰਤਦਾ, ਜਿਨ ਆਪੇ ਰਚਨ ਰਚਾਈ।
ਸਭ ਮਹਿ ਏਕ ਵਰਤਦਾ, ਸਾਰਿਆਂ ਚ ਇੱਕੋ ਹੀ ਵਰਤਦਾ, ਇੱਕੋ ਹੀ ਜੋਤ ਵਰਤਦੀ ਹੈ ਸਾਰਿਆਂ ਚ, ਇੱਕੋ ਹੀ ਸ਼ਬਦ ਵਰਤਦਾ, ਇੱਕੋ ਹੀ ਉਪਦੇਸ਼ ਵਰਤਦਾ, ਸਭ ਰਚਨ ਰਚਾਈ, ਸਾਰੀ ਰਚਨਾ ਜਿਹਨੇ ਪੈਦਾ ਕੀਤੀ ਹੈ ਉਹਨੇ ਭੇਦ ਭਾਵ ਨੀ ਰੱਖਿਆ ਵੀ ਤੁਹਾਨੂੰ ਕੁਛ ਹੋਰ ਗਿਆਨ ਦੇ ਦਿੱਤਾ, ਉਹਨੂੰ ਕੁਛ ਹੋਰ ਗਿਆਨ ਦੇ ਦਿੱਤਾ, ਆਤਮਾ ਦੀ ਆਵਾਜ਼ ਸਭ ਦੀ ਇੱਕੋ ਹੀ ਹੈ, ਕੋਈ ਉਹਨੂੰ ਸੁਣਦਾ ਕੋਈ ਨਹੀਂ ਸੁਣਦਾ, ਕੋਈ ਮੰਨਦਾ ਕੋਈ ਨਹੀਂ ਮੰਨਦਾ, ਉਹ ਗੱਲ ਅਲੱਗ ਹੈ। ਆਤਮਾ ਅੰਤਰ ਆਤਮਾ ਦੀ ਆਵਾਜ਼ ਸਾਰਿਆਂ ਚ ਰੱਖੀ ਹੈ ਉਹਨੇ ਪਾ ਕੇ, ਸਾਰੇ ਨੂੰ ਸੁਣੇ, ਸਾਰੇ ਉਹ ਤੋਂ ਸੇਧ ਲੈਣ।
ਠੀਕ ਹੈ, ਆਪੇ ਰਚਨ ਰਚਾਈ ਤੋਂ ਭਾਵ ਹੈ ਵੀ ਇਹਨੇ ਆਪਣਾ ਸਰੀਰ ਆਪੇ ਰਚਿਆ, ਇਹ ਗੱਲ ਹੈ?
ਨਹੀਂ, ਐਸੀ ਰਚਨਾ ਪਰਮੇਸ਼ਰ ਨੇ ਆਪ ਰਚਾਈ ਹੈ ਤੇ ਸਾਰਿਆਂ ਦੇ ਵਿੱਚ ਹੀ ਉਹ ਪਾਇਆ।
ਅੱਛਾ ਜੀ, ਇੱਥੇ 15ਵੀਂ ਪੌੜੀ ਦੀ ਸਮਾਪਤੀ ਹੈ ਜੀ।